കുട്ടിക്കാല സിക്കില കുട്ടിക്കാല സിക്കില കുട്ടിക്കാല സിക്കില
ਗੁਰੂ ਸਾਹਿਬ ਸਾਧ ਸੰਗਤ ਮਨ ਬਿਰਤੀ ਦੀ ਇਕਾਗਰਤਾ ਬਖਸ਼ੋ ਚੜ੍ਹਦੀ ਕਲਾ ਵਿੱਚ ਫਤਿਹ ਦਾ ਜਵਾਬ ਦਿਓ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹੱਲੇ ਦਾ ਅੱਜ ਦਾ ਇਹ ਆਖਰੀ ਦੀਵਾਨ ਹੈ ਬੀਤੀਆਂ ਦੀਵਾਨਾਂ ਵਿੱਚ ਸਿੱਖ ਇਤਿਹਾਸ ਦੀ ਸਿਲਸਿਲੇਵਾਰ ਕੜੀ ਨੂੰ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਇਤਿਹਾਸ ਤੋਂ ਕੌਮਾਂ ਆਪਣਾ ਰਾਹ ਅਖਤਿਆਰ ਕਰਦੀਆਂ ਹਨ ਸਿੱਖਿਆ ਲੈਂਦੀਆਂ ਹਨ ਜਿਹੜੀਆਂ ਨਹੀਂ ਕੌਮਾਂ ਆਪਣੇ ਇਤਿਹਾਸ ਨੂੰ ਸਮਝਦੀਆਂ ਨਹੀਂ ਪੜ੍ਹਦੀਆਂ ਨਹੀਂ ਸੋਚਦੀਆਂ ਨਹੀਂ ਸੁਣਦੀਆਂ ਉਨ੍ਹਾਂ ਦਾ ਬੜਾ ਵੱਡਾ ਨੁਕਸਾਨ ਹੋ ਜਾਂਦਾ ਹੈ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਇਤਿਹਾਸ ਸੁਣਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਢਾਡੀ ਜਥਿਆਂ ਤੇ ਪਾਈ ਹੋਈ ਛੇਵੇਂ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਸਿੱਖ ਸਟੇਜਾਂ ਉੱਤੇ ਢਾਡੀ ਆਪਣੀ ਸਮਰੱਥਾ ਆਪਣੀ ਯੋਗਤਾ ਅਨੁਸਾਰ ਆਪਦੇ ਸਾਹਮਣੇ ਸਿੱਖ ਇਤਿਹਾਸ ਰੱਖਦੇ ਚਲੇ ਆਏ ਹਨ ਉਸ ਪੀੜ੍ਹੀ ਦਾ ਸਿਲਸਿਲਾ ਚੱਲਦਾ ਹੈ ਜਿਸ ਵਿਚ ਮੈਂ ਵੀ ਤਿਲ ਫੁਲ ਜਿੰਨਾ ਵੀ ਮੇਰੇ ਕੋਲ ਸਰ ਬਣਦਾ ਮੈਂ ਉਸ ਵਿਚ ਆਪਣਾ ਹਿੱਸਾ ਪਾ ਰਿਹਾ ਹਾਂ ਆਪ ਤੋਂ 20-22 ਸਾਲ ਪ੍ਰਦੇਸ਼ ਵਿਚ ਰਹਿਣ ਕਰਕੇ ਤੁਹਾਡੇ ਨਾਲੋਂ ਮੇਰਾ ਸੰਪਰਕ ਲੰਮੇ ਸਮੇਂ ਤੋਂ ਟੁੱਟਿਆ ਰਿਹਾ ਹੈ ਗੁਰੂ ਨੇ ਕਿਰਪਾ ਕੀਤੀ ਹੈ ਆਪਾਂ ਫਿਰ ਇਕ ਦੂਸਰੇ ਦੇ ਸਨਮੁਖ ਹੋਏ ਹਾਂ ਜੋ ਕੁਝ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਵਿਚਾਰ ਦਿੱਤੇ ਹਨ ਸੋਚ ਦਿੱਤੀ ਹੈ ਜਿੰਨੀ ਕੁ ਸਮਝ ਉਨ੍ਹਾਂ ਨੇ ਦਿੱਤੀ ਹੈ ਤੇ ਜਿੰਨੀ ਕੁ ਸਮਰੱਥਾ ਬਖਸ਼ਿਸ਼ ਕੀਤੀ ਹੈ ਉਸ ਅਨੁਸਾਰ ਮੈਂ ਸਿੱਖ ਇਤਿਹਾਸ ਨੂੰ ਸਹੀ ਰੂਪ ਵਿਚ ਅੱਤ ਕਥਨੀ ਨਹੀਂ ਔਰ ਆਪਣੀ ਵੱਲੋਂ ਕੁਛ ਉਹਦੇ ਚ ਜਮ੍ਹਾਂ ਤਫਰੀਕ ਨਾ ਕਰਦਾ ਹੋਇਆ ਸਿੱਖ ਇਤਿਹਾਸ ਨੂੰ ਮੈਂ ਸਿਲਸਿਲੇਵਾਰ ਬਿਆਨ ਕਰਦਾ ਹਾਂ ਔਰ ਜਿਹੜੀ ਲੜੀ ਮੈਂ ਪ੍ਰਾਰੰਭ ਕਰਦਾ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਮੁਕੰਮਲ ਕੀਤਾ ਜਾਏ ਤੋ ਕਈ ਬੀਤੇ ਦਿਨਾਂ ਵਿਚ ਤੁਸਾਂ ਇਸ ਜਥੇ ਪਾਸੋਂ ਪ੍ਰਸੰਗ ਸੁਣੇ ਹਨ ਕੱਲ੍ਹ ਤੋਂ ਮੈਂ ਸਿੱਖ ਇਤਿਹਾਸ ਦਾ ਉਹ ਵਰਕਾ ਖੂਨੀ ਪੱਤਰਾ ਆਪਸੀ ਘਰੋਗੀ ਜੰਗ ਦੀ ਤਸਵੀਰ ਸਿੱਖ ਰਾਜ ਕਿਵੇਂ ਗਿਆ ਉਹਦੀ ਦਰਦ ਭਰੀ ਦਾਸਤਾਨ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਹਾਂ ਆਪਣੇ ਛੱਡੇ ਹੋਏ ਮਜ਼ਮੂਨ ਨੂੰ ਅੱਜ ਫਿਰ ਆਰੰਭ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਆਪ ਧਿਆਨਪੂਰਵਕ ਆਪਣੀ ਉਸ ਬੀਤੀ ਦਾਸਤਾਨ ਨੂੰ ਸੁਣਨ ਦੀ ਕੋਸ਼ਿਸ਼ ਕਰੋਗੇ ਅੱਜ ਦਾ ਇਹ ਦੀਵਾਨ ਹੋਲੇ ਮਹੱਲੇ ਦਾ ਆਖਰੀ ਦੀਵਾਨ ਹੋਵੇਗਾ। ਅਸੀਂ ਆਪ ਵੱਲੋਂ ਆਗਿਆ ਲੈ ਕੇ ਆਪੋ ਆਪਣੇ ਪਿੰਡਾਂ ਨੂੰ ਚਲੇ ਜਾਵਾਂਗੇ। ਹੋ ਸਕੇ ਜੋ ਕੁਝ ਕਿਹਾ ਇਸ ਨੂੰ ਚੇਤੇ ਰੱਖਣ ਦੀ ਕੋਸ਼ਿਸ਼ ਕਰਨਾ, ਆਪ ਵੀ ਇਸ ਨੂੰ ਚੇਤੇ ਰੱਖਣਾ ਔਰ ਆਪਣੀ ਸੰਤਾਨ ਨੂੰ ਵੀ ਇਸ ਤੋਂ ਆਗਾਹ ਕਰਾਉਣਾ। ਚਲੋ ਮੈਂ ਆਪਣੀ ਉਸ ਕਹਾਣੀ ਨੂੰ ਫਿਰ ਆਪ ਦੇ ਸਨਮੁਖ ਰੱਖਦਾ ਹਾਂ। ਸਿੱਖ ਰਾਜ ਕਿਵੇਂ ਗਿਆ, ਆਪ ਕੰਵਰ ਰਾਓ ਨਿਹਾਲ ਸਿੰਘ ਦੀ ਮੌਤ ਤੱਕ ਸਰਵਣ ਕਰ ਚੁੱਕੇ ਹੋ। ਕੰਵਰ ਸਾਹਿਬ ਦੀ ਮੌਤ 15 ਸਤੰਬਰ 1843 ਈਸਵੀ ਨੂੰ ਲਾਹੌਰ ਵਿਚ ਵਾਕਿਆ ਹੋਈ। ਸ਼ੇਰੇ ਪੰਜਾਬ ਦਾ ਲਾਇਕ ਪੋਤਰਾ ਨਿਮਕ ਹਰਾਮ ਵਜ਼ੀਰ ਰਾਜਾ ਧਿਆਨ ਸਿੰਘ ਦੇ ਹੱਥੋਂ ਮਾਰਿਆ ਗਿਆ। ਔਰ ਇਸ ਤੋਂ ਵੀ ਵੱਡਾ ਦੁਖਾਂਤ ਕੀ ਹੋ ਸਕਦਾ ਕਿ 3 ਦਿਨ ਤੱਕ ਵਿਚਾਰੇ ਦੀ ਦੇਹੀ ਨੂੰ ਅਗਨ ਭੇਟ ਨਾ ਕੀਤਾ ਜਾ ਸਕਿਆ। ਸ਼ੇਰੇ ਪੰਜਾਬ ਦਾ ਖੜਕ ਸਿੰਘ ਤੋਂ ਛੋਟਾ ਪੁੱਤਰ ਸ਼ੇਰ ਸਿੰਘ ਬਟਾਲੇ ਦੀ ਜਗੀਰ ਵਿਚ ਸੀ। 3 ਦਿਨਾਂ ਤੋਂ ਬਾਅਦ ਰਾਜਾ ਧਿਆਨ ਸਿੰਘ ਨੇ ਸਾਰੇ ਮਨਸੂਬੇ ਸਾਰੇ ਪੈਂਤੜੇ ਆਪਣੇ ਵੱਲੋਂ ਹਰ 4 ਚੁਫੇਰੇ ਪੱਕੀ ਕਰਕੇ ਮਹਾਰਾਣੀ ਚੰਦ ਕੌਰ ਨੂੰ ਮਨਾ ਕੇ, ਜੋ ਕੰਵਰ ਰਾਓ ਨਿਹਾਲ ਸਿੰਘ ਦੀ ਮਾਤਾ ਜੀ ਸਨ, ਕਿ ਉਹ 3 ਦਿਨ ਤੱਕ ਕੰਵਰ ਸਾਹਿਬ ਦੀ ਮਾਰੇ ਜਾਣ ਦੀ ਖਬਰ ਲੋਕਾਂ ਨੂੰ ਨਾ ਦੇਣ। 3 ਦਿਨਾਂ ਪਿੱਛੋਂ ਸ਼ਹਿਜ਼ਾਦਾ ਸ਼ੇਰ ਸਿੰਘ ਬਟਾਲੇ ਤੋਂ ਲਾਹੌਰ ਪਹੁੰਚਾ ਔਰ ਬਦਾਮੀ ਬਾਗ ਵਿਚ ਜਾ ਕੇ ਆਪਣੀ ਫੌਜ ਦੇ 200 ਸਵਾਰਾਂ ਨਾਲ ਉਤਰਿਆ ਤੇ ਫਿਰ ਲਾਹੌਰ ਵਾਸੀਆਂ ਨੇ ਕੰਵਰ ਸਾਹਿਬ ਦੇ ਮਾਰੇ ਜਾਣ ਦੀ ਮਾਰੂ ਖਬਰ ਸੁਣੀ। ਇਹ 3ਰੀ ਮੌਤ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਪਿੱਛੇ। ਮਹਾਰਾਜਾ ਸਾਹਿਬ ਤੁਰ ਗਏ, ਮਹਾਰਾਜਾ ਖੜਕ ਸਿੰਘ ਗਏ, ਕੰਵਰ ਰਾਓ ਨਿਹਾਲ ਸਿੰਘ ਦੀ ਮੌਤ ਹੋਈ। ਹੁਣ ਸ਼ੇਰ ਸਿੰਘ ਨੇ ਆ ਕੇ ਆਪਣੇ ਭਤੀਜੇ ਦਾ ਆਪਣੀ ਹੱਥੀਂ ਸੰਸਕਾਰ ਕੀਤਾ। ਆਪ ਜੀ ਕਦੇ ਲਾਹੌਰ ਜਾਓ, ਬਾਦਸ਼ਾਹੀ ਮਸਜਿਦ ਤੇ ਡੇਰਾ ਸਾਹਿਬ ਦੀ ਨੁੱਕਰ ਵਿਚ ਲਹਿੰਦੇ ਪਾਸੇ ਇਹ ਸਮਾਧਾਂ ਅੱਜ ਵੀ ਤੁਹਾਨੂੰ ਦਿਸਦੀਆਂ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪਿਛਲੇ ਬੰਨੇ ਰਾਣੀ ਚੰਦ ਕੌਰ ਦੀ ਸਮਾਧ ਹੈ, ਕੰਵਰ ਰਾਓ ਨਿਹਾਲ ਸਿੰਘ ਦੀ ਸਮਾਧ ਹੈ, ਮਹਾਰਾਜਾ ਖੜਕ ਸਿੰਘ ਦੀ ਸਮਾਧ ਹੈ। ਉਹ ਇੱਟਾਂ ਉਹ ਪੱਥਰ ਜਿਹੜੇ ਉੱਥੇ ਲੱਗੇ ਹੋਏ ਨੇ ਸਾਨੂੰ ਸਾਡੇ ਸਿੱਖ ਇਤਿਹਾਸ ਦੀ ਤਬਾਹੀ ਦੀ ਕਹਾਣੀ ਅੱਜ ਵੀ ਸੁਣਾਉਂਦੇ। ਤੋ ਸੋਗ ਮਨਾਇਆ ਗਿਆ 8 ਦਿਨ ਲਾਹੌਰ ਵਿਚ। ਤਖਤੋ ਤਾਜ ਅੱਗੇ ਤੋਂ ਕਿਵੇਂ ਚੱਲੇ, ਰਾਜ ਪ੍ਰਬੰਧ ਕਿਹਦੇ ਹੱਥਾਂ ਵਿਚ ਹੋਵੇ, ਇਹਦੇ ਉੱਤੇ ਇੱਕ ਦਰਬਾਰ ਬੁਲਾਇਆ ਗਿਆ। ਲਾਹੌਰ ਦੇ ਸ਼ਾਹੀ ਕਿਲੇ ਵਿਚ ਸਿੱਖ ਸਰਦਾਰਾਂ ਦੀ ਇੱਕ ਮੀਟਿੰਗ ਸੱਦੀ। ਉਹਦੇ ਵਿਚ ਕੰਵਰ ਸ਼ੇਰ ਸਿੰਘ ਨੇ ਆਖਿਆ ਕਿ ਮੇਰਾ ਭਤੀਜਾ ਮਹਾਰਾਜਾ ਖੜਕ ਸਿੰਘ ਦਾ ਪੁੱਤਰ ਕੰਵਰ ਰਾਓ ਨਿਹਾਲ ਸਿੰਘ ਬੇ ਔਲਾਦ ਮਰਿਆ, ਉਹਦੀ ਕੋਈ ਨਰੀਨਾ ਸੰਤਾਨ ਨਹੀਂ। ਇਸ ਵਾਸਤੇ ਉਸ ਤਖ਼ਤ ਉੱਤੇ ਖੜਕ ਸਿੰਘ ਦਾ ਛੋਟਾ ਭਰਾ ਹੋਣ ਦੇ ਨਾਤੇ ਹੁਣ ਮੇਰਾ ਹੱਕ ਬਣਦਾ, ਰਾਜ ਭਾਗ ਦੀ ਬਾਗਡੋਰ ਮੈਨੂੰ ਸੰਭਾਲਣੀ ਚਾਹੀਦੀ। ਇੱਕ ਧੜਾ ਸ਼ੇਰ ਸਿੰਘ ਦੀ ਹਮਾਇਤ ਕਰ ਰਿਹਾ ਸੀ, ਲੇਕਿਨ ਦਰਬਾਰ ਵਿਚ ਖਲੋ ਕੇ ਮਹਾਰਾਣੀ ਚੰਦ ਕੌਰ ਨੇ ਸਿੱਖ ਸਰਦਾਰਾਂ ਨੂੰ ਕਿਹਾ ਕਿ ਮੇਰੀ ਨੂੰਹ ਬੀਬੀ ਨਾਨਕੀ ਕੰਵਰ ਰਾਓ ਨਿਹਾਲ ਸਿੰਘ ਦੀ ਸੁਪਤਨੀ ਗਰਭਵਤੀ, ਉਹਦੇ ਬਾਲ ਹੋਣ ਵਾਲਾ, ਵਿਰਾਸਤ ਦੇ ਅਸੂਲ ਮੁਤਾਬਕ ਜੇ ਬੀਬੀ ਨਾਨਕੀ ਦੇ ਘਰ ਵਿਚ ਪੁੱਤਰ ਜਨਮ ਲਵੇ ਉਹ ਨੌ ਨਿਹਾਲ ਸਿੰਘ ਦੀ ਥਾਂ ਪੰਜਾਬ ਦਾ ਬਾਦਸ਼ਾਹ ਹੋਵੇ, ਤੇ ਜੇ ਲੜਕੀ ਹੋਵੇ ਤੇ ਫਿਰ ਸਿੱਖ ਸਰਦਾਰਾਂ ਦੀ ਮਰਜ਼ੀ, ਉਹ ਜਿਵੇਂ ਜਿਕਰੇ ਤਖ਼ਤ ਦਾ ਫੈਸਲਾ ਕਰਦੇ। ਜਿੰਨਾ ਚਿਰ ਤੱਕ ਉਹ ਬੱਚਾ ਪੈਦਾ ਨਹੀਂ ਹੁੰਦਾ ਸਵਾਲ ਇਹ ਸੀ ਕਿ ਹੁਣ ਕੀ ਪ੍ਰਬੰਧ ਕੀਤਾ ਜਾਵੇ। ਮਹਾਰਾਣੀ ਚੰਦ ਕੌਰ ਨੇ ਕਿਹਾ ਅਣਜੰਮੇ ਬੱਚੇ ਦੇ ਨਾਂ ਉੱਤੇ ਪੰਜਾਬ ਦੀ ਹਕੂਮਤ ਦੀ ਬਾਗਡੋਰ ਮੈਨੂੰ ਸੰਭਾਲੀ ਜਾਏ। ਸੰਧਾਂ ਵਾਲੀਏ ਸਰਦਾਰ ਮਹਾਰਾਣੀ ਚੰਦ ਕੌਰ ਦੇ ਤਰਫਦਾਰ ਹੋ ਗਏ। ਦਰਬਾਰ ਵਿਚ ਇਸ ਤੇ ਵਿਚਾਰ ਹੋਈ ਤੇ ਆਖਰ ਸਾਰਿਆਂ ਮਹਿਸੂਸ ਕੀਤਾ ਕਿ ਕੰਵਰ ਰਾਓ ਨਿਹਾਲ ਸਿੰਘ ਦੇ ਮਾਰੇ ਜਾਣ ਨਾਲ, ਮਹਾਰਾਜਾ ਖੜਕ ਸਿੰਘ ਦੇ ਅਕਾਲ ਚਲਾਣੇ ਨਾਲ ਜੋ ਹਮਦਰਦੀ ਕੰਵਰ ਸਾਹਿਬ ਦੇ ਪਰਿਵਾਰ ਨੂੰ ਹੋਈ ਏ ਉਹਦਾ ਸਦਕਾ ਸਿੱਖ ਸਰਦਾਰ ਬਹੁਤੇ ਮਹਾਰਾਣੀ ਚੰਦ ਕੌਰ ਦੇ ਤਰਫਦਾਰ ਹੋਏ। ਭਾਵੇਂ ਰਾਜਾ ਧਿਆਨ ਸਿੰਘ ਤੇ ਸ਼ੇਰ ਸਿੰਘ ਚਾਹੁੰਦੇ ਸਨ ਕਿ ਤਖ਼ਤ ਉਤੇ ਸ਼ੇਰ ਸਿੰਘ ਬਾਦਸ਼ਾਹ ਬਣ ਕੇ ਬੈਠੇ, ਪਰ ਆਪਣਾ ਧੜਾ ਕਮਜ਼ੋਰ ਹੁੰਦਾ ਵੇਖ ਕੇ ਉਨ੍ਹਾਂ ਨੇ ਉਥੋਂ ਚਲੇ ਜਾਣਾ ਹੀ ਜਾਂ ਆਪਣਾ ਹੱਕ ਤਿਆਗਣਾ ਹੀ ਯੋਗ ਸਮਝਿਆ। ਫੈਸਲਾ ਹੋਇਆ ਕਿ ਮਹਾਰਾਣੀ ਚੰਦ ਕੌਰ ਖਾਲਸਾ ਦਰਬਾਰ ਤੇ ਰਾਜ ਭਾਗ ਚਲਾਉਣ ਵਾਸਤੇ ਪੰਜਾਬ ਦੀ ਰੱਖਿਅਕ ਪ੍ਰਿਤਪਾਲਕਾ ਨਿਯਤ ਕੀਤੀ ਜਾਏ, ਭਾਵ ਹਕੂਮਤ ਮਹਾਰਾਣੀ ਚੰਦ ਕੌਰ ਨੂੰ ਦਿੱਤੀ ਜਾਵੇ। ਮਹਾਰਾਣੀ ਚੰਦ ਕੌਰ ਨੇ ਐਲਾਨ ਕੀਤਾ ਕਿ ਸ਼ੇਰ ਸਿੰਘ ਦੀ ਜਗੀਰ ਵਿਚ 1 ਲੱਖ ਰੁਪਏ ਦਾ ਮੈਂ ਵਾਅਦਾ ਕਰਦਿਆਂ, ਪੇਸ਼ ਨਾ ਜਾਂਦੀ ਵੇਖ ਕੇ ਤੇ ਇਹਦੇ ਵਿਚ ਹੀ ਸਬਰ ਸ਼ੁਕਰ ਸਮਝ ਕੇ ਮਹਾਰਾਜਾ ਸ਼ੇਰ ਸਿੰਘ ਕੰਵਰ ਸ਼ੇਰ ਸਿੰਘ ਲਾਹੌਰ ਤੋਂ ਤੁਰਿਆ ਔਰ ਬਟਾਲੇ ਆ ਗਿਆ। ਰਾਜਾ ਧਿਆਨ ਸਿੰਘ ਵੀ ਲਾਹੌਰ ਛੱਡ ਕੇ ਚਲਾ ਗਿਆ। ਚੰਦ ਕੌਰ ਤਖ਼ਤ ਤੇ ਬੈਠੀ। ਅਜੇ ਕੁਝ ਦਿਨ ਹੀ ਹੋਏ ਸਨ ਰਾਜ ਭਾਗ ਨੂੰ ਚਲਦਿਆਂ ਹੋਇਆਂ, ਕੋ ਬਹੁਤੀ ਦੇਰ ਨਹੀਂ ਸੀ ਹੋਈ, ਕੁਝ ਮਹੀਨੇ ਹੀ ਗੁਜ਼ਰੇ ਸਨ ਜਾਂ ਸਰਦਾਰ ਜਵਾਲਾ ਸਿੰਘ ਨੂੰ ਕੰਵਰ ਸ਼ੇਰ ਸਿੰਘ ਨੇ ਆਪਣੀ ਤਰਫਦਾਰੀ ਵਿਚ ਕਰਕੇ ਉਸ ਨੂੰ ਲਾਹੌਰ ਭੇਜਿਆ ਕਿ ਉਹ ਸਿੱਖ ਫੌਜਾਂ ਵਿਚ ਜਾ ਕੇ ਮੇਰੀ ਬਾਦਸ਼ਾਹੀ ਵਾਸਤੇ ਰਾਹ ਪੱਧਰਾ ਕਰੇ। ਜਵਾਲਾ ਸਿੰਘ ਸ਼ੇਰ ਸਿੰਘ ਦਾ ਤਰਫਦਾਰ ਹੋ ਕੇ ਲਾਹੌਰ ਵਿਚ ਪਹੁੰਚਿਆ ਔਰ ਉਸਨੇ ਸਿੱਖ ਸਰਦਾਰਾਂ ਨਾਲ ਗੱਲ ਕੀਤੀ ਔਰ ਉਹਦੇ ਵਿਚ ਇਕ ਗੱਲ ਕਹੀ ਕਿ ਸਿੰਘੋ, ਤੁਸੀਂ ਦਾੜੀਆਂ ਕੇਸਾਂ ਵਾਲੇ ਮਰਦ ਹੋ, ਇਕ ਔਰਤ ਦੀ ਸਰਦਾਰੀ ਕਬੂਲੀ ਬੈਠੇ ਹੋ, ਤੁਹਾਡੇ ਉਤੇ ਇਕ ਔਰਤ ਰਾਜ ਕਰਦੀ ਏ, ਕੀ ਇਹ ਸਿੱਖੀ ਆਨਸ਼ਾਨ ਦੇ ਮੁਤਾਬਕ ਹੈ? ਜੇ ਤੁਸੀਂ ਚੰਦ ਕੌਰ ਨੂੰ ਤਖ਼ਤ ਤੋਂ ਉਤਾਰ ਕੇ ਸ਼ੇਰ ਸਿੰਘ ਨੂੰ ਪੰਜਾਬ ਦਾ ਬਾਦਸ਼ਾਹ ਮੰਨ ਲਓ, ਤੁਹਾਡੀ ਤਨਖਾਹ ਵਿਚ ਵਾਧਾ ਕੀਤਾ ਜਾਏ, 1 ਰੁਪਇਆ ਸਿਪਾਹੀ ਨੂੰ ਦੇਵਾਂਗੇ ਵਾਧੂ, 5 ਰੁਪਈਏ ਸਰਦਾਰ ਨੂੰ ਦਿੱਤੇ ਜਾਣਗੇ। ਤੇ ਸ਼ੇਰ ਸਿੰਘ ਨਾਲ ਇਹ ਵੀ ਐਦਨਾਮਾ ਕਰਕੇ ਤੁਰਿਆ ਸੀ ਜਵਾਲਾ ਸਿੰਘ ਕਿ ਅਗਰ ਮੇਰੀ ਹਿੰਮਤ ਨਾਲ, ਮੇਰੇ ਤੌਰ ਤਰੀਕੇ ਨਾਲ ਮੈਂ ਕਾਮਯਾਬ ਹੋਇਆ ਔਰ ਸ਼ੇਰ ਸਿੰਘ ਜੀ ਤੁਸੀਂ ਪੰਜਾਬ ਦੇ ਪਤੀ ਮਹਾਰਾਜਾ ਬਣੇ, ਤਾਂ ਵਜ਼ੀਰੇ ਆਲਾ ਵੱਡਾ ਵਜ਼ੀਰ ਤੁਸੀਂ ਮੈਨੂੰ ਬਣਾਓ। ਸ਼ੇਰ ਸਿੰਘ ਨੇ ਜਵਾਲਾ ਸਿੰਘ ਨਾਲ ਇਹ ਇਕਰਾਰ ਕਰ ਲਿਆ ਸੀ। ਸਰਦਾਰ ਜਵਾਲਾ ਸਿੰਘ ਨੇ ਬੜੀ ਮਿਹਨਤ ਕੀਤੀ ਔਰ ਨਤੀਜਾ ਨਿਕਲਿਆ। ਫੌਜੀ ਪੰਚਾਂ ਨੇ ਗੱਲ ਕਹੀ ਕਿ ਸ਼ੇਰ ਸਿੰਘ ਆਵੇ ਲਾਹੌਰ ਵਿਚ, ਅਸੀਂ ਉਸ ਨੂੰ ਬਾਦਸ਼ਾਹ ਮੰਨ ਲਵਾਂ। ਜਦੋਂ ਮੈਦਾਨ ਐਨ ਤਿਆਰ ਹੋ ਗਿਆ, ਜਵਾਲਾ ਸਿੰਘ ਦੇ ਸੱਦੇ ਉੱਤੇ ਕੰਵਰ ਸ਼ੇਰ ਸਿੰਘ ਬਟਾਲੇ ਤੋਂ ਆਪਣੀ ਨਿੱਜੀ ਫੌਜ ਲੈ ਕੇ ਲਾਹੌਰ ਜਾ ਬੈਠਾ। ਬਦਾਮੀ ਬਾਗ ਵਿਚ ਉਸਨੇ ਆਪਣੇ ਖੇਮੇ ਗੱਡ ਦਿੱਤੇ। ਲਾਹੌਰ ਦੇ ਪਤਵੰਤੇ ਸ਼ਹਿਰੀਆਂ ਨੇ ਸ਼ੇਰ ਸਿੰਘ ਦੇ ਅੱਗੇ ਨਜ਼ਰਾਨੇ ਧਰ ਦਿੱਤੇ ਔਰ ਫੌਜੀਆਂ ਨੇ ਉਸ ਨੂੰ ਆਪਣਾ ਮਹਾਰਾਜਾ ਮੰਨ ਲਿਆ। ਹੁਣ ਸਵਾਲ ਮਹਾਰਾਣੀ ਚੰਦ ਕੌਰ ਕੋਲ ਤਖ਼ਤ ਖੋਣ ਦਾ ਸੀ। ਜਦੋਂ ਮਹਾਰਾਣੀ ਚੰਦ ਕੌਰ ਨੂੰ ਪਤਾ ਲੱਗਾ ਕਿ ਸ਼ੇਰ ਸਿੰਘ ਮੇਰੇ ਕੋਲੋਂ ਤਖ਼ਤ ਹਾਸਲ ਕਰਨ ਵਾਸਤੇ ਆਪਣੇ ਜੰਗੀ ਫੌਜਾਂ ਸਮੇਤ, ਸਾਜੋ ਸਮਾਨ ਸਮੇਤ ਲਾਹੌਰ ਵਿਚ ਆਣ ਪਹੁੰਚਿਆ ਔਰ ਕਿਸੇ ਵੇਲੇ ਵੀ ਉਹ ਕਿਲੇ ਤੇ ਹਮਲਾ ਆਵਰ ਹੋ ਸਕਦੈ, ਉਹਨੇ ਵੀ ਪੇਸ਼ਬੰਦੀ ਕਰਨੀ ਸ਼ੁਰੂ ਕਰ ਦਿੱਤੀ। ਧਿਆਨ ਸਿੰਘ ਸ਼ੇਰ ਸਿੰਘ ਦਾ ਹਮਾਇਤ ਕਰ ਰਿਹਾ ਸੀ ਔਰ ਉਹਦਾ ਛੋਟਾ ਭਰਾ ਗੁਲਾਬ ਸਿੰਘ ਮਹਾਰਾਣੀ ਚੰਦ ਕੌਰ ਦਾ ਤਰਫਦਾਰ ਬਣਿਆ। ਯਾਨੀ ਭਾਵੇਂ ਮਹਾਰਾਣੀ ਚੰਦ ਕੌਰ ਜਿੱਤੇ ਚਾਹੇ ਮਹਾਰਾਜਾ ਸ਼ੇਰ ਸਿੰਘ ਬਣੇ, ਡੋਗਰੇ ਭਰਾ ਅੱਗੇ ਦੇ ਅੱਗੇ ਚੌਧਰੀ ਬਣੇ ਹੀ ਰਹਿਣ, ਚਾਹੇ ਗੁਲਾਬ ਸਿੰਘ ਆਵੇ ਤੇ ਚਾਹੇ ਰਾਜਾ ਧਿਆਨ ਸਿੰਘ ਆਵੇ, ਫੈਸਲਾ ਕੀਤਾ। ਅਫਸੋਸ ਕਿ ਸਿੱਖ ਸਰਦਾਰ ਇਸ ਚਲਾਕੀ ਨੂੰ ਨਾ ਸਮਝ ਸਕਿਆ। ਆਖਿਰਕਾਰ ਮਹਾਰਾਣੀ ਚੰਦ ਕੌਰ ਨੇ ਕਿਲਾਬੰਦੀ ਕਰ ਲਈ। ਸ਼ੇਰ ਸਿੰਘ ਨੇ 40-50 ਹਜ਼ਾਰ ਲੈ ਕੇ ਫੌਜ ਯਕੀ ਦਿੱਲੀ ਤੇ ਟਕਸਾਲੀ ਦਰਵਾਜ਼ੇ ਰਾਹੀਂ ਮਹਾਰਾਣੀ ਚੰਦ ਕੌਰ ਉਤੇ ਲਾਹੌਰ ਤੇ ਹਮਲਾ ਕੀਤਾ। ਉਸ ਲਾਹੌਰ ਉਤੇ ਹੋਏ ਹਮਲੇ ਦੇ ਸਬੰਧ ਵਿਚ ਮੈਂ ਆਪਣੀ ਕਲਮ ਤੋਂ ਇਕ ਵਾਰ ਲਿਖੀ ਏ। 14 ਜਨਵਰੀ 1843 ਈਸਵੀ ਨੂੰ ਮਹਾਰਾਜਾ ਸ਼ੇਰ ਸਿੰਘ ਤੇ ਮਹਾਰਾਣੀ ਚੰਦ ਕੌਰ ਦੀਆਂ ਫੌਜਾਂ ਆਪਸ ਵਿਚ ਲਾਹੌਰ ਦੇ ਕਿਲੇ ਤੇ ਇਉਂ ਟਕਰਾ ਗਈਆਂ।
ਚੱਲੀਆਂ, ਸ਼ੇਰ ਸਿੰਘ ਦੀਆਂ ਤੋਪਾਂ ਚੱਲੀਆਂ, ਲੋਕੀ ਛੱਡ ਕੇ ਲਾਹੌਰ ਤਾਈ ਨੱਚੇ, ਜਾਲ ਮਾਇਆ ਦਾ ਧਿਆਨ ਸਿੰਘ ਪਾਲਿਆ, ਜਾਲ ਮਾਇਆ ਦਾ ਧਿਆਨ ਸਿੰਘ ਪਾਲਿਆ, ਬਾਜ ਉੜਦੇ ਅਕਾਸ਼ੋਂ ਫਸੇ। ਮੌਤ ਘੇਰੇ ਬੱਕਰੇ ਬੱਕਰੀਦ ਦੇ, ਕਾਰਖਾਨੇ ਕਰੂੰਡੀਆਂ ਦੱਸੇ। ਕਿਨਾਰੇ ਕੀ ਲੱਗਣਾ, ਉਹਨਾਂ ਬੇੜੀਆਂ ਕਿਨਾਰੇ ਕੀ ਲੱਗਣਾ, ਵੱਡੇ ਜਿਨ੍ਹਾਂ ਨੇ ਮਰਾ ਰੱਸੇ। ਉਹਨਾਂ ਬੇੜੀਆਂ ਕਿਨਾਰੇ ਕੀ ਲੱਗਣਾ, ਉਹਨਾਂ ਬੇੜੀਆਂ ਕਿਨਾਰੇ ਕੀ ਲੱਗਣਾ, ਵੱਡੇ ਜਿਨ੍ਹਾਂ ਨੇ ਮਰਾ ਬਰਸੇ। ਬੇੜੀ ਧੋਬੀ ਕਲਵੰਤ ਸਿੰਘਾ ਚਾਦਰਾ, ਬੇੜੀ ਧੋਬੀ ਕਲਵੰਤ ਸਿੰਘਾ ਚਾਦਰਾ, ਹੋਈ ਛਾਨਣੀ ਕਿਲੇ ਦੀ ਕੰਧ ਬਸੇ। ਯਾਦ ਰਹਿੰਦੀਆਂ
ਇੱਕ ਹੋਗੀ ਜੰਗ, ਚਾਰ ਦਿਨ ਜਾਰੀ ਰਹੀ, 14 ਜਨਵਰੀ ਤੋਂ ਲੈ ਕੇ 18 ਜਨਵਰੀ ਤੱਕ। ਜਿੰਨਾ ਨੁਕਸਾਨ ਇੱਥੇ ਹੋਇਆ ਸਿੱਖਾਂ ਦਾ, ਇੰਨਾ ਨੁਕਸਾਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਲੜੀਆਂ ਗਈਆਂ ਲੜਾਈਆਂ ਵਿੱਚ ਵੀ ਨਹੀਂ ਸੀ ਹੋਏ। ਮਹਾਰਾਜਾ ਰਣਜੀਤ ਸਿੰਘ ਦੇ ਸੁਰਗਵਾਸ ਹੋ ਜਾਣ ਪਿੱਛੋਂ ਆਪਣੀ ਰਹਿੰਦੀ ਜ਼ਿੰਦਗੀ ਵਿੱਚ ਜੋ ਕੁਝ ਵੀ ਕੀਤਾ, ਮੈਂ ਧਿਆਨ ਨਾਲ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਮਨਸ਼ਾ ਇੱਕੋ ਹੀ ਸੀ ਕਿ ਪੰਜਾਬ ਦੀ ਵਜ਼ਾਰਤ ਕੇਵਲ ਧਿਆਨ ਸਿੰਘ ਦੇ ਹੱਥ ਵਿਚ ਰਹੇ। ਇਸ ਮਕਸਦ ਵਾਸਤੇ ਜਿਹੜਾ ਵੀ ਬੰਦਾ ਉਹਦੇ ਸਾਹਮਣੇ ਆਇਆ, ਉਹਨੂੰ ਉਹਨੇ ਆਪਣੇ ਰਾਹ ਦਾ ਰੋੜਾ ਸਮਝਿਆ। ਜਿਸ ਨੇ ਵੀ ਕੋਈ ਜਰਾ ਜਿੰਨੀ ਹਿੰਮਤ ਕੀਤੀ, ਉਸੇ ਨੂੰ ਆਪਣੇ ਰਾਹ ਚੋਂ ਹਟਾਇਆ। ਪਹਿਲਾਂ ਚੇਤ ਸਿੰਘ ਨੂੰ ਕਤਲ ਕੀਤਾ, ਮਹਾਰਾਜਾ ਖੜਕ ਸਿੰਘ ਨੂੰ ਕੈਦ ਕਰਕੇ ਜ਼ਹਿਰ ਦੇ ਦਿੱਤਾ, ਕਮਰ ਨਾਲ ਨਿਹਾਲ ਸਿੰਘ ਨੂੰ ਇਸ ਵਾਸਤੇ ਮਾਰਿਆ ਕਿ ਉਹ ਰਾਜਾ ਧਿਆਨ ਸਿੰਘ ਉੱਤੇ ਖੁਸ਼ ਨਹੀਂ ਸੀ ਤੇ ਧਿਆਨ ਸਿੰਘ ਨੂੰ ਖਤਰਾ ਸੀ ਕਿਸੇ ਵੇਲੇ ਵੀ ਮੈਨੂੰ ਵੱਡੀ ਵਜ਼ਾਰਤ ਤੋਂ ਜਵਾਬ ਮਿਲ ਸਕਦਾ। ਹੁਣ ਜਵਾਲਾ ਸਿੰਘ ਰਸਤੇ ਦੀ ਰੋਕ ਬਣ ਰਿਹਾ ਸੀ, ਜਵਾਲਾ ਸਿੰਘ ਨੂੰ ਵੀ ਮਾਰ ਦਿੱਤਾ। ਵਿਚਾਰੇ ਨੂੰ 8 ਦਿਨ ਉਹ ਮਾਰ ਪਈ। ਸ਼ੇਖੂਪੁਰੇ ਦੇ ਕਿਲੇ ਵਿਚ ਥੰਮ ਨਾਲ ਬੱਧਾ ਹੋਇਆ ਸਰਦਾਰ ਚਾਬਕਾਂ ਦੀ ਮਾਰ ਖਾਂਦਾ ਹੋਇਆ 8ਵੇਂ ਦਿਨ ਇਸ ਜਹਾਨ ਫਾਨੀ ਤੋਂ ਕੂਦ ਕਰ ਗਿਆ। ਹੁਣ ਧਿਆਨ ਸਿੰਘ ਦੇ ਰਾਹ ਦਾ ਕੋਈ ਰੋੜਾ ਨਹੀਂ ਸੀ। ਪਰ ਇੱਕ ਗੱਲ ਸੀ ਕਿ ਉਸ ਵੇਲੇ ਤੱਕ ਡੋਗਰਿਆਂ ਦੀ ਨੀਤੀ ਬਦਲ ਚੁੱਕੀ ਸੀ। ਖੜਕ ਸਿੰਘ ਨੂੰ ਮਾਰ ਕੇ, ਨੌਨਿਹਾਲ ਸਿੰਘ ਨੂੰ ਮਾਰ ਕੇ, ਇਹ ਸਾਰੇ ਸਮਝ ਬੈਠੇ ਸਨ ਕਿ ਖਾਲਸਾ ਰਾਜ ਦੇ ਤਖ਼ਤ ਉੱਤੇ ਪੰਜਾਬ ਦੇ ਮਹਾਰਾਜੇ ਦੇ ਬਾਕੀ ਦੇ ਰਹਿੰਦੇ ਪਰਿਵਾਰ ਨੂੰ ਖਤਮ ਕਰਕੇ ਹੀਰਾ ਸਿੰਘ ਨੂੰ ਬਿਠਾਉਣਾ ਕੋਈ ਦੂਰ ਦੀ ਗੱਲ ਨਹੀਂ। ਫਿਰ ਇਨ੍ਹਾਂ ਦੀ ਸੋਚ ਇਸ ਬਣੇ ਮੁੜੀ, ਰਾਜਾ ਧਿਆਨ ਸਿੰਘ ਚਾਹੁੰਦਾ ਸੀ ਛੇਤੀ ਤੋਂ ਛੇਤੀ ਹੀਰਾ ਸਿੰਘ ਨੂੰ ਪੰਜਾਬ ਦਾ ਬਾਦਸ਼ਾਹ ਬਣਾਵੇ। ਹੁਣ ਅਜੇ ਸ਼ੇਰ ਸਿੰਘ ਪੰਜਾਬ ਦਾ ਰਾਜਭਾਗ ਚਲਾ ਰਹੇ, ਕੋਈ 2.5 ਸਾਲ ਬੀਤ ਗਏ ਨੇ। ਪੰਜਾਬ ਦੇ ਅੰਦਰ ਅਮਨ ਅਮਾਨ ਹੈ, ਸ਼ੇਰ ਸਿੰਘ ਹਕੂਮਤ ਚਲਾ ਰਿਹਾ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਰਾਜ ਭਾਗ ਵਾਪਸ ਆ ਗਿਆ। ਕੋਈ ਚੋਰੀ ਨਹੀਂ ਸੀ ਹੋ ਰਹੀ, ਦੇਸ਼ ਵਿਚ ਕੋਈ ਡਾਕਾ ਨਹੀਂ ਸੀ ਪੈ ਰਿਹਾ। ਇੱਥੋਂ ਤੱਕ ਕਿ ਇੱਕ ਵਾਰ ਮਹਾਰਾਜਾ ਸ਼ੇਰ ਸਿੰਘ ਨੇ ਲਾਹੌਰ ਦੇ ਸਾਰੇ ਵੱਡੇ ਵੱਡੇ ਦੁਕਾਨਦਾਰ ਆਪਣੇ ਕਿਲੇ ਵਿਚ ਬੁਲਾਏ ਔਰ ਉਨ੍ਹਾਂ ਦੇ ਸਾਹਮਣੇ ਹੁਕਮ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਨਹੀਂ ਮਾਰਨਾ, ਚਾਹੇ ਉਹ ਦੁਕਾਨ ਹੀਰੇ ਜਵਾਹਰਾਤ ਦੀ ਹੋਵੇ, ਚਾਹੇ ਸੋਨੇ ਦੇ ਗਹਿਣਿਆਂ ਦੀ ਹੋਵੇ, ਚਾਹੇ ਕਿਸੇ ਪੰਸਾਰੀ ਦੀ ਦੁਕਾਨ ਹੋਵੇ। ਦੁਕਾਨਾਂ ਖੁੱਲੀਆਂ ਰੱਖੋ, ਦਰਵਾਜ਼ੇ ਵੀ ਬੰਦ ਨਹੀਂ ਕਰਨੇ, ਢੋਣੇ ਵੀ ਨਹੀਂ ਹਨ। ਤੇ ਜੇ ਤੁਹਾਡਾ ਕੋਈ ਤੀਲਾ ਵੀ ਹਿੱਲ ਜਾਵੇ, ਮਹਾਰਾਜ ਸ਼ੇਰ ਸਿੰਘ ਨੇ ਕਿਹਾ ਉਹਦਾ ਇਜ਼ਾਨਾ ਮੈਂ ਦਿਆਂਗਾ। ਸਿੱਖ ਇਤਿਹਾਸ ਦੀ ਇਸ ਤਾਰੀਖ ਦੇ ਵਰਕੇ ਦੱਸਦੇ ਨੇ ਕਿ 8 ਦਿਨ ਤੱਕ ਲਾਹੌਰ ਦੇ ਅੰਦਰ ਕਿਸੇ ਨੇ ਆਪਣੀ ਦੁਕਾਨ ਨੂੰ ਜਿੰਦਰਾ ਨਹੀਂ ਮਾਰਿਆ, ਕਿਸੇ ਨੇ ਆਪਣੇ ਘਰ ਨੂੰ ਕੁੰਡਾ ਨਹੀਂ ਲਾਇਆ, ਔਰ 8 ਦਿਨਾਂ ਵਿਚ ਕੋਈ 1 ਤੀਲੇ ਦੀ ਚੋਰੀ ਨਹੀਂ। ਇਹੋ ਜਿਹਾ ਰਾਜ ਚਲਾ ਰਿਹਾ ਸੀ ਮਹਾਰਾਜਾ ਸ਼ੇਰ ਸਿੰਘ। ਪਰ ਧਿਆਨ ਸਿੰਘ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਕਿ ਪੰਜਾਬ ਦੇ ਅੰਦਰ ਮਹਾਰਾਜਾ ਸ਼ੇਰ ਸਿੰਘ ਬੜੇ ਅਮਨ ਨਾਲ, ਬੜੇ ਦਬਦਬੇ ਨਾਲ, ਬੜੇ ਜਾਹੋ ਜਲਾਲ ਨਾਲ ਪੰਜਾਬ ਦਾ ਰਾਜ ਚਲਾਉਂਦੇ ਰਹੇ ਨੇ। ਧਿਆਨ ਸਿੰਘ ਨੂੰ ਮਨਜ਼ੂਰ ਨਹੀਂ ਸੀ। ਹੁਣ ਧਿਆਨ ਸਿੰਘ ਨੇ ਸੋਚਿਆ ਕਿ ਕਿਵੇਂ ਸ਼ੇਰ ਸਿੰਘ ਨੂੰ ਲਾਂਭੇ ਕੀਤਾ ਜਾਵੇ। ਜਦੋਂ ਗੱਡੀ ਨੂੰ ਲੀਹ ਤੋਂ ਉਤਾਰਨਾ ਹੋਵੇ ਤੇ ਉਹਦੇ ਕਾਂਟੇ ਬਦਲੇ ਜਾਂਦੇ। ਨਤੀਜਾ ਨਿਕਲਿਆ ਕਿ ਇੱਕ ਦਿਨ ਸ਼ੇਰ ਸਿੰਘ ਨੂੰ ਕਿਹਾ ਰਾਜਾ ਧਿਆਨ ਸਿੰਘ ਨੇ, ਮਹਾਰਾਜਾ ਸਾਹਿਬ ਰਾਜ ਭਾਗ ਤਾਂ ਬੜੇ ਅਮਨ ਨਾਲ ਚੱਲ ਰਿਹਾ, ਪਰ ਇੱਕ ਗੱਲ ਦਾ ਮੈਨੂੰ ਖਦਸ਼ਾ। ਮਹਾਰਾਜੇ ਨੇ ਪੁੱਛਿਆ ਵੀ ਖਦਸ਼ਾ ਕਾਹਦਾ? ਕਹਿੰਦਾ ਭੋਲੇ ਪਾਤਸ਼ਾਹ, ਬੀਬੀ ਨਾਨਕੀ ਦੇ ਬੱਚਾ ਹੋਣ ਵਾਲਾ। ਮਹਾਰਾਜੇ ਨੇ ਆਖਿਆ ਫੇਰ? ਉਨ੍ਹਾਂ ਕਿਹਾ ਜੇ ਉਹਨਾਂ ਨਿਹਾਲ ਸਿੰਘ ਦੇ ਘਰ ਵਿਚ ਪੁੱਤਰ ਪੈਦਾ ਹੋਇਆ ਤੇ ਸਿੱਖ ਸਰਦਾਰ ਜਿਹੜੇ ਰਲ ਕੇ ਤੁਹਾਨੂੰ ਪੰਜਾਬ ਦਾ ਬਾਦਸ਼ਾਹ ਬਣਾ ਸਕਦੇ ਹਨ, ਉਹ ਉਸ ਬੱਚੇ ਨੂੰ ਜਿਹੜਾ ਕਿ ਹਕੀਕੀ ਵਾਰਸ ਹੋਵੇਗਾ ਕੰਵਰ ਨੌ ਨਿਹਾਲ ਸਿੰਘ ਦਾ, ਉਹ ਉਸ ਨੂੰ ਬਾਦਸ਼ਾਹ ਮੰਨ ਲੈਣਗੇ, ਤੁਹਾਨੂੰ ਤਖਤੋਂ ਉਤਾਰ ਦਿੱਤਾ ਜਾਏ। ਸ਼ੇਰ ਸਿੰਘ ਨੇ ਗੱਲ ਸੁਣੀ, ਉਸਨੇ ਆਖਿਆ ਗੱਲ ਤਾਂ ਤੁਹਾਡੀ ਠੀਕ ਹੈ, ਹੁਣ ਇਹਦਾ ਇਲਾਜ ਕੀ ਹੋਵੇ ਰਾਜਾ ਜੀ, ਇਹਦਾ ਇਲਾਜ ਕੀ ਹੈ? ਧਿਆਨ ਸਿੰਘ ਹੱਸ ਕੇ ਕਹਿੰਦਾ, ਰਾਜਨੀਤੀ ਇੱਕ ਗੱਲ ਕਹਿੰਦੀ ਹੈ ਵੀ ਜਿਹਨੇ ਤਕੜਿਆਂ ਹੋ ਕੇ ਵੱਡਿਆਂ ਹੋ ਕੇ ਤੁਹਾਡੇ ਸਾਹਮਣੇ ਆਉਣਾ ਨੂੰ ਹੁਣ ਤੋਂ ਨਹੀਂ ਸੰਭਾਲ ਲੈਂਦੇ। ਇਸ ਪਾਪ ਨੂੰ ਦਿਮਾਗ ਵਿਚ ਰੱਖ ਕੇ ਕੁਝ ਗੋਲੀਆਂ ਨੂੰ ਸੱਦਿਆ, ਉਨ੍ਹਾਂ ਨੂੰ ਸੱਦ ਕੇ ਆਖਿਆ 5,000 ਰੁਪਇਆ ਤੁਹਾਨੂੰ ਇਨਾਮ ਦਿੱਤਾ ਜਾਏਗਾ ਜੇ ਬੀਬੀ ਨਾਨਕੀ ਦਾ ਗਰਭ ਗਰਾ ਦਿਓ। ਉਨ੍ਹਾਂ ਨੇ ਕੁਝ ਤਲਵਾਰ ਦੇ ਡਰੋਂ, ਕੁਝ ਲਾਲਚ ਵਿਚ ਆ ਕੇ ਉਨ੍ਹਾਂ ਨੇ ਕੁਝ ਐਸੀ ਦਵਾਈ ਦੇ ਦਿੱਤੀ ਬੀਬੀ ਨਾਨਕੀ ਨੂੰ, ਵਿਚਾਰੀ ਦਾ ਬੱਚਾ ਜੰਮਣ ਤੋਂ ਪਹਿਲਾਂ ਹੀ ਦੁਨੀਆਂ ਚ ਤੁਰ ਗਿਆ ਔਰ ਬੀਬੀ ਨਾਨਕੀ ਇਸ ਬਿਮਾਰੀ ਨਾਲ ਅੱਡੀਆਂ ਰਗੜ ਰਗੜ ਕੇ ਮਰ ਗਈ। ਹੁਣ ਮਹਾਰਾਣੀ ਚੰਦ ਕੌਰ ਨੇ ਸਾਫ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਨੂੰਹ ਦੇ ਬੱਚੇ ਦੇ ਕਾਤਲ ਧਿਆਨ ਸਿੰਘ ਤੇ ਸ਼ੇਰ ਸਿੰਘ ਹਨ। ਗੱਲ ਚੱਲ ਪਈ, ਸਿੱਖ ਫੌਜਾਂ ਵਿਚ ਧੁਖਣ ਲੱਗ ਪਈ। ਸ਼ੇਰ ਸਿੰਘ ਨੇ ਕਿਹਾ ਕਿਤੇ ਇਹ ਧੁਖਦੀ ਹੋਈ ਕਿਤੇ ਬਲ ਨਾ ਪਵੇ, ਇਸ ਵਾਸਤੇ ਉਨ੍ਹਾਂ ਨੇ ਕਿਹਾ ਹੁਣ ਚੰਦ ਕੌਰ ਦੀ ਜ਼ਬਾਨ ਬੰਦ ਕੀਤੀ ਜਾਵੇ ਤਾਂ ਗੁਜ਼ਾਰਾ ਹੋਣਾ। ਧਿਆਨ ਸਿੰਘ ਨੇ ਔਰ ਮਹਾਰਾਜਾ ਸ਼ੇਰ ਸਿੰਘ ਨੇ ਸਭ ਤੋਂ ਵੱਡਾ ਪਾਪ ਕੀਤਾ। ਬੀਬੀ ਨਾਨਕੀ ਦਾ ਗਰਭ ਕਰਾਇਆ, ਇੱਥੇ ਹੀ ਨਹੀਂ ਬਸ ਕੀਤੀ, ਹੁਣ ਚੰਦ ਕੌਰ ਨੂੰ ਮਾਰਨ ਵਾਸਤੇ ਆਸੋ ਭਾਗੋ ਬਦਾਮੋ ਤੇ ਪੇਰੋ, ਇਹ ਉਹਦੇ ਦਰਬਾਰ ਦੀਆਂ, ਉਹਦੇ ਘਰ ਦੀਆਂ ਨੌਕਰਾਣੀਆਂ, ਇਹਨਾਂ ਨੂੰ ਫੇਰ ਡਰਾਇਆ ਗਿਆ ਕਿ ਤੁਸੀਂ ਮਹਾਰਾਣੀ ਚੰਦ ਕੌਰ ਨੂੰ ਫੱਟੜ ਕਰ ਦਿਓ, ਮਾਰ ਦਿਓ, ਤੁਹਾਨੂੰ ਬਹੁਤ ਇਨਾਮ ਮਿਲੇਗਾ, ਪਰ ਜੇ ਤੁਸੀਂ ਇਹ ਕੰਮ ਨਾ ਕੀਤਾ ਤਲਵਾਰ ਨਾਲ ਟੁਕੜੇ ਕਰ ਦਿੱਤੇ ਜਾਣ। ਨੌਕਰ ਦੀ ਇਹ ਸਹੀਅਤ ਕੀ ਹੁੰਦੀ ਹੈ ਜਦੋਂ ਮਾਲਕ ਇਸ ਤਰ੍ਹਾਂ ਦਾ ਖੂਨਖਾਰ ਹੋਵੇ? ਆਖਿਰਕਾਰ 32 ਜੇਠ ਦੀ ਰਾਤ ਬੀਤ ਰਹੀ ਸੀ, ਜੂਨ ਦੇ ਦਿਨ ਸਨ, 1843 ਈਸਵੀ ਦਾ ਸਾਲ ਬੀਤ ਰਿਹਾ ਸੀ। ਮਹਾਰਾਣੀ ਆਪਣੇ ਪਲੰਗ ਉੱਤੇ, ਆਪਣੇ ਕੋਠੇ ਦੀ ਛੱਤ ਉੱਤੇ, ਆਪਣੀ ਹਵੇਲੀ ਵਿਚ, ਆਪਣੇ ਮਹਿਲ ਵਿਚ ਸੁੱਤੀ ਹੋਈ ਸੀ। ਇਨ੍ਹਾਂ ਪਾਪੜਾਂ ਨੇ ਜਾ ਕੇ ਸੁੱਤੀ ਪਈ ਮਹਾਰਾਣੀ, ਉਹਦੀਆਂ ਲੱਤਾਂ ਫੜ ਲਈਆਂ, ਉਹਦੀਆਂ ਬਾਹਾਂ ਫੜ ਲਈਆਂ, ਉਹਦੀ ਹਿੱਕ ਉੱਤੇ ਚੜ ਬੈਠੀਆਂ ਤੇ ਇੱਕ ਨੇ ਚੁੱਕ ਕੇ ਪੱਥਰ ਕਮਰ ਨਾ ਨਿਹਾਲ ਸਿੰਘ ਨੂੰ ਜਿਵੇਂ ਧਿਆਨ ਸਿੰਘ ਨੇ ਮਾਰਿਆ ਸੀ, ਕਮਰ ਦੀ ਮਾਤਾ ਨੂੰ ਇਨ੍ਹਾਂ ਗੋਲੀਆਂ ਨੇ ਮਾਰ ਸੁੱਟਿਆ, ਮਾਰਿਆ ਜ਼ੋਰ ਨਾਲ ਪੱਥਰ ਮਹਾਰਾਣੀ ਦਾ ਸਿਰ ਪਾ ਦਿੱਤਾ ਤੇ ਫਿਰ ਰੌਲਾ ਪੈ ਗਿਆ ਸਾਰੇ ਦੇਸ਼ ਵਿਚ। ਲਾਹੌਰ ਸ਼ਹਿਰ ਵਿਚ ਇਹ ਖ਼ਬਰ ਆਗਮਾਂ ਨੂੰ ਫੈਲ ਗਈ ਕਿ ਮਹਾਰਾਣੀ ਚੰਦ ਕੌਰ ਨੂੰ ਉਹਦੀਆਂ ਗੋਲੀਆਂ ਨੇ ਫੱਟੜ ਕਰ ਦਿੱਤਾ ਤੇ ਧਿਆਨ ਸਿੰਘ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਨ੍ਹਾਂ ਗੋਲੀਆਂ ਨੇ ਮਹਾਰਾਣੀ ਦਾ ਗਹਿਣਾ ਗੱਟਾ ਲੁੱਟਣ ਵਾਸਤੇ ਉਸ ਨੂੰ ਕਤਲ ਕੀਤਾ। ਪਰ ਕੌਣ ਇਹ ਜਾਣੇ ਤੇ ਕੌਣ ਕਹੇ ਵੀ ਕਿਹੜਾ ਗਹਿਣਾ ਸੀ ਜਿਹੜਾ ਮਹਾਰਾਣੀ ਚੰਦ ਕੌਰ ਸੀ ਚੰਦ ਕੌਰ ਕੋਲ ਸੀ? ਉਹ ਤਾਂ ਗੁਲਾਬ ਸਿੰਘ ਬਹੁਤ ਦੇਰ ਪਹਿਲਾਂ ਜੰਮੂ ਨੂੰ ਲਿਜਾ ਚੁੱਕਾ ਸੀ। ਖਾਲਸਾ ਜੀ, ਮਹਾਰਾਣੀ ਚੰਦ ਕੌਰ ਦੀ ਨਾ ਜਾਨ ਨਿਕਲਦੀ, ਨਾ ਉਸਨੂੰ ਸਿਹਤ ਮਿਲਦੀ ਹੈ, ਨਾ ਉਹ ਰਾਜ਼ੀ ਹੁੰਦੀ ਹੈ, ਨਾ ਉਹ ਮਰਦੀ ਹੈ। ਬੰਦਾ ਕਈ ਵਾਰ ਜ਼ਿੰਦਗੀ ਦੇ ਐਸੇ ਪੜਾਅ ਉੱਤੇ ਪਹੁੰਚਦਾ ਜਿੱਥੇ ਉਹ ਆਖਦਾ ਹੈ ਕਿ ਇਹਦੇ ਇਸ ਜੀਵਨ ਨਾਲ ਮੌਤ ਚੰਗੀ। ਆਮ ਜੀਵਨ ਵਿਚ ਵੇਖਿਆ ਬੰਦਾ ਹਰ ਜੀਵ ਜਿਹੜਾ ਸੰਸਾਰ ਵਿਚ ਪਸ਼ੂ ਪੰਛੀ ਸਮੇਤ ਇਨਸਾਨ ਦੇ ਮੌਤ ਤੋਂ ਬਹੁਤ ਡਰਦੇ ਨੇ। ਮਰਨਾ ਕੋਈ ਨਹੀਂ ਚਾਹੁੰਦਾ, ਹਰ ਜੀਣਾ ਹੀ ਚਾਹੁੰਦਾ, ਲੇਕਿਨ ਕਦੇ ਜ਼ਿੰਦਗੀ ਚ ਇਹੋ ਜਿਹੇ ਹਾਦਸੇ ਹੋ ਜਾਂਦੇ ਹਨ, ਕੋਈ ਇਹੋ ਜਿਹਾ ਸਮਾਂ ਬਣਦਾ, ਕੋਈ ਜ਼ਿੰਦਗੀ ਤਕਲੀਫ ਇਸ ਤਰ੍ਹਾਂ ਦੀ ਆ ਜਾਂਦੀ ਹੈ, ਉਦੋਂ ਬੰਦਾ ਆਪਣੀ ਮੌਤ ਆਪ ਮੰਗਦਾ। ਔਰ ਜਦੋਂ ਕਦੇ ਇਹ ਗੱਲ ਵਾਪਰ ਜਾਏ ਉਦੋਂ ਮੌਤ ਵੀ ਛੇਤੀ ਨਾਲ ਨਹੀਂ ਆਉਂਦੀ। ਰਾਜਾ ਧਿਆਨ ਸਿੰਘ ਮਹਾਰਾਣੀ ਚੰਦ ਕੌਰ ਕੋਲ ਪਹੁੰਚਾ, ਦੂਰੋਂ ਵੇਖਿਆ ਮਹਾਰਾਣੀ ਨੇ ਆਪਣੇ ਪੁੱਤਰ ਦੇ ਕਾਤਲ ਨੂੰ ਤੁਰੇ ਆਉਂਦਿਆਂ, ਜ਼ਖਮੀ ਸਿਰ ਨੂੰ ਦੋਵਾਂ ਹੱਥਾਂ ਨਾਲ ਘੁੱਟ ਕੇ ਪਕੜਿਆ, ਸਾਰਾ ਜ਼ੋਰ ਲਾ ਕੇ ਆਪਣਾ ਪਾਸਾ ਮੋੜ ਲਿਆ ਔਰ ਪਿੱਠ ਧਿਆਨ ਸਿੰਘ ਵੱਲ ਕਰ ਲਈ। ਧਿਆਨ ਸਿੰਘ ਕੋਲ ਆ ਕੇ ਬੈਠ ਕੇ ਲੱਗਾ ਮੋਮੋ ਠੰਗਣੀਆਂ ਗੱਲਾਂ ਕਰਨ, ਮਹਾਰਾਣੀ ਸਾਹਿਬਾ ਮੈਨੂੰ ਬੜਾ ਦੁੱਖ ਹੈ ਕਿ ਤੁਹਾਡੀਆਂ ਗੋਲੀਆਂ ਨੇ, ਤੁਹਾਡੀਆਂ ਨੌਕਰਾਣੀਆਂ ਨੇ ਤੁਹਾਡਾ ਘਰ ਲੁੱਟਣ ਦੀ ਖਾਤਰ ਤੁਹਾਨੂੰ ਜ਼ਖਮੀ ਕੀਤਾ। ਵੈਦ ਹਕੀਮ ਮੈਂ ਸੱਦੇ ਨੇ, ਮੈਨੂੰ ਤੁਹਾਡੀ ਜ਼ਿੰਦਗੀ ਬਚਦੀ ਨਜ਼ਰ ਨਹੀਂ ਆਉਂਦੀ, ਤੇ ਤੁਰਦੇ ਬੰਦੇ ਦੀ ਕੋਈ ਖਾਹਿਸ਼ ਤਾਂ ਹੋ ਸਕਦੀ ਹੈ, ਕੋਈ ਤੁਹਾਡੇ ਮਨ ਦੀ ਇੱਛਾ ਹੋਵੇ, ਕੋਈ ਸੇਵਾ ਮੈਂ ਕਰ ਸਕਦਾ ਹਾਂ, ਤੁਸੀਂ ਖੁੱਲ੍ਹ ਕੇ ਦੱਸੋ, ਮੈਂ ਉਹ ਪੂਰੀ ਕਰਾਂਗਾ। ਮਹਾਰਾਣੀ ਚੰਦ ਕੌਰ ਨੇ ਕਸੀਸ ਵੱਟ ਕੇ ਆਪਣੀ ਮੁੱਖ ਦੀ ਜਾਂਦੀ ਜ਼ਿੰਦਗੀ ਨੂੰ, ਆਪਣੀ ਸਰੀਰਕ ਸ਼ਕਤੀ ਨੂੰ ਇਕੱਠਿਆਂ ਕੀਤਾ ਤੇ ਕਹਿਣ ਲੱਗੀ, ਮੈਨੂੰ ਕਿਸੇ